ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 17 ਅਪ੍ਰੈਲ, 5 ਵਿਸਾਖ, ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਸੁਪਰੀਮ ਕੋਰਟ ਨੇ ਆਖਿਆ ਬੈਲਟ ਦੇ ਬਾਰੇ ਵਿੱਚ ਸਾਨੂੰ ਪਤਾ ਹੈ। 21-22 ਅਪ੍ਰੈਲ ਨੂੰ ਭਾਰਤ ਆ ਰਹੇ ਨੇ ਐਲਨ ਮਸਕ। ਰਾਮਦੇਵ ਅਤੇ ਬਾਲਕ੍ਰਿਸ਼ਨ ਮਾਫ਼ੀ ਨੂੰ ਤਿਆਰ। ਅਦਾਲਤ ਨੇ ਆਖਿਆ ਤੁਸੀਂ ਇੰਨੇ ਮਾਸੂਮ ਵੀ ਨਹੀਂ। ਸੁਨੀਤਾ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਸਟਾਰ ਪ੍ਰਚਾਰਕ ਹੋਏਗੀ। ਗੁਜਰਾਤ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦਾ ਇਮਤਿਹਾਨ। ਭਾਜਪਾ ਦੇ ਸਾਹਮਣੇ ਜਿੱਤ ਕਾਇਮ ਰੱਖਣ ਦੀ ਚੁਣੌਤੀ। ਰਾਜਸਥਾਨ ਤੋਂ ਵਿਸ਼ੇਸ਼ ਖਬਰ। ਰਾਹੁਲ ਗਾਂਧੀ ਨੇ ਆਖਿਆ ਅਗਨੀਪਥ ਯੋਜਨਾ ਨੌਜਵਾਨਾਂ ਦਾ ਅਪਮਾਨ। ਪਟਿਆਲਾ ਵਿਖੇ ਡਾਕਟਰ ਗਾਂਧੀ ਦੇ ਵਿਰੋਧ ਵਿੱਚ ਟਕਸਾਲੀ ਆਗੂਆਂ ਨੇ 20 ਅਪ੍ਰੈਲ ਨੂੰ ਮੀਟਿੰਗ ਸੱਦੀ। SKM ਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ। 23 ਦੀ ਤਰੀਕ ਤੈਅ। ਅੱਜ ਤੋਂ ਸ਼ੰਭੂ ਬਾਰਡਰ 'ਤੇ ਰੇਲਵੇ ਜਾਮ ਕਰਨ ਦੀ ਚੇਤਾਵਨੀ। ਚਿੱਟੇ ਦੇ ਕੇਸ ਵਿੱਚ ਸਾਬਕਾ ਮੰਤਰੀ ਦੇ ਬੇਟੇ ਸਮੇਤ 5 ਜੁਡੀਸ਼ੀਅਲ ਹਿਰਾਸਤ ਵਿੱਚ। ਹੁਣ ਖਬਰਾਂ ਦੀ ਵਿਸਥਾਰ। EVM ਤੋਂ ਵੋਟਿੰਗ ਅਤੇ VVPAT ਪਰਚੀਆਂ ਦੀ ਮਿਲਾਨ ਦੀ ਮੰਗ ਵਾਲੀ ਪਟੀਸ਼ਨ 'ਤੇ ਕੱਲ੍ਹ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸੇ ਦੌਰਾਨ ਅਦਾਲਤ ਨੇ ਬੈਲਟ ਪੇਪਰਾਂ ਤੋਂ ਵੋਟਿੰਗ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਵੱਲ ਇਸ਼ਾਰਾ ਕੀਤਾ ਹੈ। ਜਸਟਿਸ ਸੰਜੀਵ ਖੰਨਾ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਬੈਲਟ ਤੋਂ ਵੋਟਾਂ ਪੈਂਦੀਆਂ ਸਨ ਤਾਂ ਕੀ ਸਮੱਸਿਆਵਾਂ ਹੁੰਦੀਆਂ ਸਨ। ਅਦਾਲਤ ਨੇ ਆਖਿਆ ਕਿ ਇਨਸਾਨੀ ਦਖਲ ਵਿੱਚ ਦਿੱਕਤਾਂ ਪੈਦਾ ਹੁੰਦੀਆਂ, ਜੇਕਰ ਇਨਸਾਨੀ ਦਖਲ ਨਾ ਹੋਵੇ ਤਾਂ ਮਸ਼ੀਨ ਸਹੀ ਨਤੀਜੇ ਦਿੰਦੀ ਹੈ। ਇਸੇ ਦੌਰਾਨ ਅਦਾਲਤ ਨੇ ਬੈਲਟ ਪੇਪਰਾਂ ਨਾਲ ਵੋਟਿੰਗ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਵੱਲ ਇਸ਼ਾਰਾ ਕੀਤਾ ਅਤੇ ਨਾਲ ਹੀ ਆਖਿਆ ਕਿ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਨੂੰ ਵੀ ਯਾਦ ਕੀਤਾ ਜਾਏਗਾ। ਉਹਨਾਂ ਪਟੀਸ਼ਨਕਰਤਾ ਦੇ ਵਕੀਲ ਨੂੰ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਦੇ 6ਵੇਂ ਦਹਾਕੇ ਵਿੱਚ ਹਾਂ। ਅਸੀਂ ਸਭ ਜਾਣਦੇ ਹਾਂ ਕਿ ਜਦੋਂ ਬੈਲਟ ਪੇਪਰ ਨਾਲ ਵੋਟਾਂ ਪੈਂਦੀਆਂ ਸਨ ਤਦ ਕੀ ਸਮੱਸਿਆਵਾਂ ਹੁੰਦੀਆਂ ਸਨ। ਹੋ ਸਕਦਾ ਹੈ ਤੁਹਾਨੂੰ ਪਤਾ ਨਹੀਂ ਹੋਵੇ, ਲੇਕਿਨ ਅਸੀਂ ਭੁੱਲੇ ਨਹੀਂ। ਵਕੀਲ ਨੇ ਆਖਿਆ ਕਿ ਜਰਮਨ ਵਰਗੇ ਦੇਸ਼ਾਂ ਵਿੱਚ ਹਾਲੇ ਵੀ ਬੈਲਟ ਪੇਪਰ ਨਾਲ ਵੋਟਾਂ ਹੁੰਦੀਆਂ। ਇਸ 'ਤੇ ਅਦਾਲਤ ਨੇ ਆਖਿਆ ਕਿ ਉਹਨਾਂ ਦੇਸ਼ਾਂ ਵਿੱਚ ਜਨਸੰਖਿਆ ਸਿਰਫ 5 ਤੋਂ 6 ਕਰੋੜ ਹੈ। ਭਾਰਤ ਵਿੱਚ ਵੋਟਰਾਂ ਦੀ ਗਿਣਤੀ 98 ਕਰੋੜ ਨੇ। ਅਸੀਂ ਕਿਸੇ 'ਤੇ ਕੁਝ ਭਰੋਸਾ ਰੱਖਣਾ ਹੋਏਗਾ, ਬੇਸ਼ੱਕ ਜਵਾਬਦੇਹੀ ਹੈ, ਲੇਕਿਨ ਇਸ ਤਰ੍ਹਾਂ ਸਿਸਟਮ ਨੂੰ ਡਿੱਗਣ ਦੀ ਕੋਸ਼ਿਸ਼ ਨਾ ਕਰੋ। ਵਕੀਲ ਨੇ ਆਖਿਆ ਕਿ VVPAT ਸਲਿੱਪ ਦੀ ਕਾਊਂਟਿੰਗ 'ਤੇ ਜ਼ਿਆਦਾ ਸਮਾਂ ਨਹੀਂ ਲੱਗੇਗਾ ਅਤੇ ਇਹ ਸਮਾਂਤਰ ਰੂਪ ਵਿੱਚ ਹੋ ਸਕਦੀ ਹੈ। ਇਸ 'ਤੇ ਅਦਾਲਤ ਨੇ ਆਖਿਆ ਕਿ ਆਮ ਤੌਰ 'ਤੇ ਮਸ਼ੀਨਾਂ ਸਹੀ ਕੰਮ ਕਰਦੀਆਂ, ਸਹੀ ਰਿਜ਼ਲਟ ਦਿੰਦੀਆਂ, ਲੇਕਿਨ ਮਨੁੱਖੀ ਦਖਲ ਪਰੇਸ਼ਾਨੀ ਪੈਦਾ ਕਰ ਸਕਦੀ ਹੈ, ਇਸ ਨਾਲ ਪੱਖਪਾਤ ਦੀ ਸਮੱਸਿਆ ਆਉਂਦੀ ਹੈ। ਸੁਪਰੀਮ ਕੋਰਟ ਨੇ ਆਖਿਆ ਕਿ ਬੈਲਟ ਪੇਪਰ ਦੀ ਵਿਵਸਥਾ ਲਾਗੂ ਕਰਨਾ ਵਿਹਾਰਕ ਨਹੀਂ ਲੱਗਦਾ, ਵੋਟਾਂ ਨੂੰ ਹੱਥਾਂ ਨਾਲ ਗਿਣਨਾ ਔਖਾ ਕੰਮ ਹੋਏਗਾ। ਅਦਾਲਤ ਨੇ ਭਾਰਤੀ ਚੋਣ ਕਮਿਸ਼ਨ ਤੋਂ ਦੱਸਣ ਨੂੰ ਕਿਹਾ ਕਿ ਕੀ EVM ਹੇਰਾਫੇਰ ਕਰਨ ਵਾਲੇ ਅਧਿਕਾਰਾਂ ਅਤੇ ਅਧਿਕਾਰੀਆਂ ਲਈ ਸਜ਼ਾ ਦੇਣ ਦਾ ਕੋਈ ਪ੍ਰਾਵਧਾਨ ਜਾਂ ਕਾਨੂੰਨ ਹੈ। ਅਦਾਲਤ ਨੇ ਆਖਿਆ ਕਿ ਸਖ਼ਤ ਸਜ਼ਾ ਬਿਨਾਂ ਹੇਰਾਫੇਰੀ ਦੀ ਸੰਭਾਵਨਾ ਹਮੇਸ਼ਾ ਬਣੀ ਰਹੇਗੀ। ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤ ਦੀ ਅਦਾਲਤ ਨੇ EVM ਵਿੱਚ ਦਰਜ 100% ਵੋਟਾਂ ਨੂੰ VVPAT ਪਰਚੀਆਂ ਨਾਲ ਮਿਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਵੋਟਾਂ ਦੇ ਮਹਿਜ਼ 3 ਦਿਨ ਪਹਿਲਾਂ ਸ਼ੁਰੂ ਕੀਤੀ। ਸਿਖਰਲੀ ਅਦਾਲਤ ਨੇ ਇਹ ਸਾਫ਼ ਕਰ ਦਿੱਤਾ ਕਿ ਇਸ ਤੰਤਰ 'ਤੇ ਖਦਸ਼ਾ ਨਹੀਂ ਕੀਤਾ ਜਾਣਾ ਚਾਹੀਦਾ। ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਪਹਿਲੀ ਸੂਚੀ ਵਿੱਚ ਜੇਲ੍ਹ ਵਿੱਚ ਬੰਦ ਆਪਣੇ ਨੇਤਾਵਾਂ ਦੇ ਨਾਮ ਸਭ ਤੋਂ ਉੱਪਰ ਰੱਖੇ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਇਸ ਸੂਚੀ ਵਿੱਚ ਸ਼ਾਮਲ ਨੇ। ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਸਾਫ਼ ਹੋ ਗਿਆ ਕਿ ਆਮ ਆਦਮੀ ਪਾਰਟੀ ਆਪਣੇ ਇਹਨਾਂ ਨੇਤਾਵਾਂ ਦੀ ਗ੍ਰਿਫਤਾਰੀ ਨੂੰ ਇਹਨਾਂ ਚੋਣਾਂ ਵਿੱਚ ਅਹਿਮ ਮੁੱਦਾ ਬਣਾਏਗੀ। ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਮੰਤਰੀ ਆਤਸ਼ੀ ਸੌਰਵ ਭਾਰਦਵਾਜ, ਇਮਰਾਨ ਹੁਸੈਨ, ਕੈਲਾਸ਼ ਗਹਿਲੋਤ, ਗੋਪਾਲ ਰਾਏ ਨੂੰ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਰੱਖਿਆ ਗਿਆ। ਸੁਨੀਤਾ ਕੇਜਰੀਵਾਲ ਵੀ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰੇਗੀ। ਉਹਨਾਂ ਦੀ ਪਹਿਲੀ ਚੋਣ ਸਭਾ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਹੋਏਗੀ। ਗੁਜਰਾਤ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਵਿੱਚ 2 ਸੀਟਾਂ ਭਰੋਚ ਅਤੇ ਭਾਵਨਗਰ 'ਤੇ ਚੋਣਾਂ ਲੜ ਰਹੀ ਹੈ। ਦੋਨਾਂ ਸੀਟਾਂ 'ਤੇ ਪ੍ਰਚਾਰ ਕਰਨ ਲਈ ਸੁਨੀਤਾ ਕੇਜਰੀਵਾਲ ਆਉਣ ਵਾਲੇ ਦਿਨਾਂ ਵਿੱਚ ਗੁਜਰਾਤ ਜਾਏਗੀ। ਦਿੱਲੀ ਐਕਸਾਈਜ਼ ਨੀਤੀ ਮਾਮਲੇ ਵਿੱਚ ਜੁੜੇ ਪੈਸੇ ਦੇ ਲੈਣ ਦੇਣ ਮਾਮਲੇ ਦੀ ਸੁਣਵਾਈ ਕੱਲ੍ਹ BRS ਨੇਤਾ ਕੇ ਕਵਿਤਾ ਦੀ ਜ਼ਮਾਨਤ ਅਰਜ਼ੀ 'ਤੇ ਨਹੀਂ ਹੋ ਸਕੀ। ਜੱਜ ਦੀ ਗੈਰਹਾਜ਼ਰੀ ਦੇ ਚੱਲਦਿਆਂ ਮਾਮਲੇ ਨੂੰ 22 ਅਪ੍ਰੈਲ ਲਈ ਸੂਚੀਬੱਧ ਕੀਤਾ ਗਿਆ। ਗੁਜਰਾਤ ਵਿੱਚ ਭਾਜਪਾ ਦੀ ਹੀਟ੍ਰਿਕ ਰੋਕਣ ਲਈ ਕਾਂਗਰਸ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਸੂਬੇ ਵਿੱਚ ਪਾਰਟੀ ਜਿੱਥੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀਆਂ ਚੋਣਾਂ ਲੜ ਰਹੀ ਹੈ, ਉੱਥੇ ਆਦਿਵਾਸੀ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਪਾਰਟੀ ਨੇ ਭਾਰਤ ਆਦਿਵਾਸੀ ਪਾਰਟੀ ਨਾਲ ਗੱਠਜੋੜ ਕੀਤਾ। ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਲਈ 7 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਗੁਜਰਾਤ ਵਿੱਚ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਇੱਕ ਵੀ ਸੀਟ ਨਹੀਂ ਸੀ ਜਿੱਤ ਸਕੀ। ਪਹਿਲਾਂ 2009 ਵਿੱਚ ਪਾਰਟੀ 11 ਸੀਟਾਂ ਜਿੱਤਣ ਵਿੱਚ ਸਫਲ ਰਹੀ ਕਿਉਂਕਿ ਆਦਿਵਾਸੀ ਵੋਟਰਾਂ ਨੇ ਪਾਰਟੀ ਦੇ ਸਾਥ ਦਿੱਤਾ ਸੀ। ਅਜੇ ਵਿੱਚ ਕਾਂਗਰਸ ਇੱਕ ਵਾਰ ਫਿਰ ਆਦਿਵਾਸੀ ਵੋਟਰਾਂ ਨੂੰ ਨਾਲ ਲੈਣ ਦੀ ਕਵਾਇਦ ਵਿੱਚ ਜੁਟੀ ਹੈ। ਰਾਜਸਥਾਨ ਵਿੱਚ ਭਾਰਤ ਆਦਿਵਾਸੀ ਪਾਰਟੀ ਨਾਲ ਗੱਠਜੋੜ ਇਸੇ ਰਣਨੀਤੀ ਦਾ ਹਿੱਸਾ ਹੈ। BJP ਦਾ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਗੁਜਰਾਤ ਦੇ ਕਈ ਸੀਟਾਂ 'ਤੇ ਅਸਰ ਪੈ ਸਕਦਾ ਹੈ। ਉੱਧਰ ਰਾਜਸਥਾਨ ਵਿੱਚ ਵੀ ਲੋਕ ਸਭਾ ਦਾ ਰਣ ਬੇਹੱਦ ਰੋਚਕ ਹੋ ਗਿਆ। ਬਣਦੇ ਵਿਗੜਦੇ ਸਮੀਕਰਨਾਂ ਵਿੱਚ ਭਾਜਪਾ ਨੂੰ ਪਿਛਲੇ ਦੋ ਚੋਣਾਂ ਵਿੱਚ ਰਿਕਾਰਡ ਜਿੱਤ ਨੂੰ ਬਰਕਰਾਰ ਰੱਖਣ ਦਾ ਚੈਲੰਜ ਹੈ। ਪਹਿਲੇ ਦੋ ਗੜਾਂ ਵਿੱਚ ਜਿਹੜੇ 25 ਲੋਕ ਸਭਾ ਸੀਟਾਂ 'ਤੇ ਵੋਟਾਂ ਹੋਣੀਆਂ ਨੇ ਉਹਨਾਂ ਵਿੱਚ ਬਾੜਮੇਰ ਜੈਸਲਮੇਰ ਲੋਕ ਸਭਾ ਸੀਟ 'ਤੇ ਆਜ਼ਾਦ ਉਮੀਦਵਾਰ ਨੂੰ ਮਿਲ ਰਹੇ ਸਮਰਥਨ ਤੋਂ ਲੜਾਈ ਦਿਲਚਸਪ ਦਿਖ ਰਹੀ ਹੈ। ਇਸ ਤੋਂ ਇਲਾਵਾ ਕਰੀਬ ਅੱਧਾ ਦਰਜਨ ਹੋਰਨਾਂ ਸੀਟਾਂ 'ਤੇ ਵੀ ਮੁਕਾਬਲਾ ਇੱਕ ਤਰਫਾ ਨਹੀਂ ਅਤੇ ਜ਼ਮੀਨੀ ਸਮੀਕਰਨ ਨੇ ਲੜਾਈ ਨੂੰ ਰੋਚਕ ਬਣਾ ਦਿੱਤਾ ਹੈ। ਰਾਜਸਥਾਨ ਵਿੱਚ ਭਾਜਪਾ 100% ਸਾਰੀਆਂ ਸੀਟਾਂ 'ਤੇ ਜਿੱਤ ਦਾ ਆਪਣਾ ਰਿਕਾਰਡ ਬਣਾਉਣਾ ਚਾਹੁੰਦੀ ਹੈ। ਹਾਲਾਂਕਿ ਕਾਂਗਰਸ ਦੇ ਕੁਝ ਉਮੀਦਵਾਰ ਅਤੇ ਆਜ਼ਾਦ ਉਮੀਦਵਾਰਾਂ ਨੇ ਜਿਸ ਤਰ੍ਹਾਂ ਨਾਲ ਵਿਰੋਧੀ ਧਿਰ ਦੇ ਖੇਮੇ ਤੋਂ ਉਮੀਦ ਪ੍ਰਗਟਾਈ ਹੈ, ਉਸ 'ਤੇ ਭਾਜਪਾ ਨੇ ਆਪਣਾ ਪ੍ਰਦਰਸ਼ਨ ਦੁਹਰਾਉਣਾ ਵੱਡੀ ਚੁਣੌਤੀ ਹੈ। ਇਸ ਦੇ ਬਾਵਜੂਦ ਵਿਰੋਧੀ ਧਿਰ ਲਈ ਸੱਟ ਮਾਰਨਾ ਸੌਖਾ ਨਹੀਂ। ਪਤੰਜਲੀ ਦੇ ਗਮਰਾਕੁੰਨ ਇਸ਼ਤਿਹਾਰਾਂ ਨਾਲ ਜੁੜੇ ਮਾਣਹਾਨੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਕੀਤੀ। ਸੁਣਵਾਈ ਸ਼ੁਰੂ ਹੁੰਦਿਆਂ ਜਸਟਿਸ ਹੇਮਾ ਕੋਹਲੀ ਨੇ ਕਿਹਾ ਕਿ ਤੁਹਾਨੂੰ ਕਿਹਾ ਸੀ ਕਿ ਕੁਝ ਹੋਰ ਵੀ ਦਾਖਲ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਵਾਧੂ ਦਾਖਲ ਕੀਤਾ ਜਾਵੇ। ਇਸ 'ਤੇ ਰਾਮਦੇਵ ਅਤੇ ਬਾਲਕ੍ਰਿਸ਼ਨ ਵੱਲੋਂ ਸੀਨੀਅਰ ਵਕੀਲ ਨੇ ਕਿਹਾ ਕਿ ਕੁਝ ਵੀ ਦਾਖਲ ਨਹੀਂ ਕੀਤਾ, ਲੇਕਿਨ ਬਿਨਾਂ ਸ਼ਰਤ ਜਨਤਕ ਮਾਫ਼ੀ ਮੰਗਣ ਨੂੰ ਤਿਆਰ ਰਹੋ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿੰਨੇ ਗੰਭੀਰ ਹਾਂ। ਇਸ 'ਤੇ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਨੇ ਕਿਹਾ ਕਿ ਤੁਹਾਨੂੰ ਸਾਡੀ ਸਲਾਹ ਦੀ ਜ਼ਰੂਰਤ ਨਹੀਂ। ਜਸਟਿਸ ਕੋਹਲੀ ਨੇ ਸਵਾਮੀ ਰਾਮਦੇਵ ਨੂੰ ਪੁੱਛਿਆ ਕਿ ਤੁਸੀਂ ਅਦਾਲਤ ਦੀ ਮਾਣਹਾਨੀ ਕਿਉਂ ਕੀਤੀ। ਇਸ ਦੇ ਜਵਾਬ ਵਿੱਚ ਰਾਮਦੇਵ ਨੇ ਆਖਿਆ ਕਿ ਜੱਜ ਸਾਹਿਬਾਂ, ਅਸੀਂ ਸਿਰਫ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਤੋਂ ਜਿਹੜੀ ਗਲਤੀ ਹੋਈ ਹੈ ਇਸ ਲਈ ਬਿਨਾਂ ਸ਼ਰਤ ਅਸੀਂ ਮਾਫ਼ੀ ਮੰਗ ਰਹੇ ਹਾਂ, ਸਾਡੇ ਤੋਂ ਗਲਤੀ ਹੋ ਗਈ। ਅਦਾਲਤ ਨੇ ਬਾਲਕ੍ਰਿਸ਼ਨ ਦੀ ਉਸ ਗੱਲ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਜਿਸ ਵਿੱਚ ਉਹਨਾਂ ਆਖਿਆ ਕਿ ਸਵਾਮੀ ਰਾਮਦੇਵ ਦਾ ਕੰਪਨੀ ਦੇ ਰੋਜ਼ਮਰ੍ਹਾ ਦੇ ਮਾਮਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ। ਇਸ 'ਤੇ ਜਸਟਿਸ ਅਮਾਨਤੁੱਲਾ ਨੇ ਬਾਲਕ੍ਰਿਸ਼ਨ ਨੂੰ ਕਿਹਾ ਕਿ ਤੁਸੀਂ ਫਿਰ ਤੋਂ ਆਪਣੇ ਰਵੱਈਏ ਤੋਂ ਅੜੇ ਹੋ, ਅਜਿਹਾ ਲੱਗਦਾ ਕਿ ਮਾਫ਼ੀ ਦਿਲ ਤੋਂ ਨਹੀਂ ਬਲਕਿ ਤੁਹਾਡੇ ਦਿਲ ਵਿੱਚ ਖੋਟ ਹੈ। ਆਚਾਰਿਆ ਬਾਲਕ੍ਰਿਸ਼ਨ ਨੇ ਸਿਖਰਲੀ ਅਦਾਲਤ ਤੋਂ ਬਿਨਾਂ ਸ਼ਰਤ ਮਾਫ਼ੀ ਮੰਗ ਲਈ। ਇਸ ਤੋਂ ਬਾਅਦ ਜਸਟਿਸ ਅਮਾਨੁੱਲਾ ਨੇ ਕਿਹਾ ਕਿ ਤੁਸੀਂ ਆਧੁਨਿਕ ਡਾਕਟਰੀ ਪ੍ਰਣਾਲੀ ਐਲੋਪੈਥੀ ਨੂੰ ਨੀਵਾਂ ਨਹੀਂ ਦਿਖਾ ਸਕਦੇ, ਤੁਸੀਂ ਆਪਣਾ ਕੰਮ ਕਰੋ, ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਉਹਨਾਂ ਆਖਿਆ ਕਿ ਤੁਸੀਂ ਇਹ ਸਭ ਤਦ ਕੀਤਾ ਜਦੋਂ ਅਦਾਲਤ ਦਾ ਹੁਕਮ ਆਇਆ ਸੀ। ਰਾਮਦੇਵ ਨੇ ਆਖਿਆ ਕਿ ਅਸੀਂ ਕਾਨੂੰਨ ਦਾ ਗਿਆਨ ਘੱਟ ਰੱਖਦੇ ਹਾਂ, ਇਸ ਬਾਰੇ ਆਪਣੀ ਖੋਜ ਦੇ ਬਾਰੇ ਵਿੱਚ ਲੋਕਾਂ ਤੱਕ ਜਾਣਕਾਰੀ ਦੇ ਰਹੇ ਹਾਂ, ਸਾਡਾ ਇਰਾਦਾ ਅਦਾਲਤ ਦੀ ਮਾਣਹਾਨੀ ਕਰਨ ਦਾ ਨਹੀਂ। ਰਾਮਦੇਵ ਨੇ ਇਹ ਵੀ ਆਖਿਆ ਕਿ ਉਸ ਵਕਤ ਉਹਨਾਂ ਨੇ ਜੋ ਕੀਤਾ ਉਹਨਾਂ ਨੂੰ ਉਹ ਨਹੀਂ ਸੀ ਕਰਨਾ ਚਾਹੀਦਾ ਅਤੇ ਭਵਿੱਖ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ, ਜੋ ਕੁਝ ਵੀ ਹੋਇਆ ਕੰਮ ਦੇ ਪ੍ਰਤੀ ਉਹਨਾਂ ਦੇ ਉਤਸ਼ਾਹ ਵਿੱਚ ਹੋਇਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਫੌਜ ਵਿੱਚ ਭਰਤੀ ਦੀ ਅਗਨੀਪਥ ਯੋਜਨਾ ਨੂੰ ਫੌਜ ਅਤੇ ਦੇਸ਼ ਦੀ ਰੱਖਿਆ ਦਾ ਸੁਪਨਾ ਦਿਖਾਉਣ ਵਾਲੇ ਨੌਜਵਾਨਾਂ ਦਾ ਅਪਮਾਨ ਕਰਾਰ ਦਿੰਦਿਆਂ ਆਖਿਆ ਕਿ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਦੇ ਨਾਲ ਹੀ ਇਸ ਯੋਜਨਾ ਨੂੰ ਤੁਰਤ ਰੱਦ ਕਰ ਦਿੱਤਾ ਜਾਏਗਾ, ਪੁਰਾਣੀ ਭਰਤੀ ਪ੍ਰਕਿਰਿਆ ਬਹਾਲ ਕੀਤੀ ਜਾਏਗੀ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸ ਯੋਜਨਾ ਨੂੰ ਖਤਮ ਕਰਨ ਦਾ ਵਾਅਦਾ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਅਗਨੀਪਥ ਯੋਜਨਾ ਭਾਰਤੀ ਫੌਜ ਅਤੇ ਦੇਸ਼ ਦੀ ਰੱਖਿਆ ਕਰਨ ਦਾ ਸੁਪਨਾ ਦੇਖਣ ਵਾਲੇ ਬਹਾਦਰ ਨੌਜਵਾਨਾਂ ਦਾ ਅਪਮਾਨ ਹੈ। ਉਹਨਾਂ ਦਾਅਵਾ ਕੀਤਾ ਕਿ ਇਹ ਭਾਰਤੀ ਫੌਜ ਦੀ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵਿੱਚ ਬਣੀ ਯੋਜਨਾ ਹੈ ਜਿਸ ਨੂੰ ਫੌਜ 'ਤੇ ਥੋਪ ਦਿੱਤਾ ਗਿਆ। ਕਾਂਗਰਸ ਨੇਤਾ ਨੇ ਆਖਿਆ ਕਿ ਸ਼ਹੀਦਾਂ ਦੇ ਨਾਲ ਦੋ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ ਜਾ ਸਕਦਾ। ਹਰ ਵਿਅਕਤੀ ਜੋ ਦੇਸ਼ ਲਈ ਸਰਵਉੱਚ ਕੁਰਬਾਨੀ ਦਿੰਦਾ ਉਸ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ। ਉਹਨਾਂ ਆਖਿਆ ਕਿ ਵਿਰੋਧੀ ਧਿਰ ਗੱਠਜੋੜ ਇੰਡੀਆ ਦੀ ਸਰਕਾਰ ਬਣਦਿਆਂ ਹੀ ਇਸ ਯੋਜਨਾ ਨੂੰ ਰੱਦ ਕਰਕੇ ਪੁਰਾਣੀ ਪੱਕੀ ਭਰਤੀ ਪ੍ਰਕਿਰਿਆ ਫਿਰ ਤੋਂ ਲਾਗੂ ਕਰਾਂਗੇ। ਉੱਤਰਾਖੰਡ ਹਾਈਕੋਰਟ ਨੇ ਹਰਿਦੁਆਰ ਵਿੱਚ ਹਰਕੀ ਪੌੜੀ ਦੇ ਲਾਗੇ ਗਿਆਨ ਗੋਦੜੀ ਗੁਰਦੁਆਰੇ ਦਾ ਮੁੜ ਉਸਾਰੀ ਕੀਤੇ ਜਾਣ ਨੂੰ ਲੈ ਕੇ 3 ਜਨਹਿਤ ਪਟੀਸ਼ਨਾਂ 'ਤੇ ਇਕੱਠਿਆਂ ਸੁਣਵਾਈ ਕੀਤੀ। ਹਾਈਕੋਰਟ ਦੀ ਬੈਂਚ ਨੇ ਸੂਬਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਹਰਿਦੁਆਰ ਵਿੱਚ ਗਿਆਨ ਗੋਦੜੀ ਗੁਰਦੁਆਰਾ ਸਥਾਪਿਤ ਕਰਨ ਲਈ ਜਗ੍ਹਾ ਦੀ ਚੋਣ ਕਰੋ। ਮੰਗਲਵਾਰ ਨੂੰ ਹੋਈ ਸੁਣਵਾਈ ਵਿੱਚ ਸੂਬਾ ਸਰਕਾਰ ਵੱਲੋਂ ਕਿਹਾ ਗਿਆ ਕਿ ਹਰਕੀ ਪੌੜੀ 'ਤੇ ਪਟੀਸ਼ਨ ਧਿਰ ਦੇ ਲੋਕਾਂ ਵੱਲੋਂ ਕੇਵਲ ਸ਼ਾਂਤੀ ਪਾਠ ਕੀਤਾ ਗਿਆ ਸੀ, ਇਸ ਲਈ ਉਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਜਾ ਸਕਦੀ। ਪ੍ਰਾਈਵੇਟ ਹਸਪਤਾਲਾਂ ਨੂੰ ਆਯੁਸ਼ਮਾਨ ਯੋਜਨਾ ਦੇ 300 ਕਰੋੜ ਰੁਪਏ ਰੁਕਣ ਤੋਂ ਬਾਅਦ ਹੁਣ ਹਰਿਆਣੇ ਦੇ 4 ਜ਼ਿਲ੍ਹਾ ਹਸਪਤਾਲਾਂ ਵਿੱਚ ਪ੍ਰਾਈਵੇਟ ਪਾਰਟਨਰਸ਼ਿਪ ਮੋਡ 'ਤੇ ਦਿਲ ਦੇ ਰੋਗਾਂ ਦੀ ਸੇਵਾ ਦੇਣ ਵਾਲੀਆਂ ਏਜੰਸੀਆਂ ਦੇ 25 ਕਰੋੜ ਰੁਪਏ ਰੁਕ ਗਏ। ਖਾਸ ਗੱਲ ਇਹ ਹੈ ਕਿ ਰਾਸ਼ੀ ਆਯੁਸ਼ਮਾਨ ਅਤੇ BPL ਯੋਜਨਾ ਤਹਿਤ ਲਾਭ ਲੈਣ ਵਾਲੇ ਮਰੀਜ਼ਾਂ ਲਈ ਖਰਚ ਕੀਤੀ ਗਈ ਰਾਸ਼ੀ ਹੈ। ਇਸੇ ਸੰਬੰਧੀ ਏਜੰਸੀ ਦੇ ਨੁਮਾਇੰਦੇ ਅਤੇ ਸਿਹਤ ਵਿਭਾਗ ਦੇ DG ਮੀਟਿੰਗ ਕਰ ਚੁੱਕੇ ਆ, OPD ਬੰਦ ਕਰਨ ਦੀ ਚੇਤਾਵਨੀ ਦੇ ਚੁੱਕੇ ਨੇ। ਚੋਣਾਂ ਵਿਚਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਦੋਸ਼ਾਂ 'ਤੇ ਚੋਣ ਕਮਿਸ਼ਨ ਨੇ ਸਪਸ਼ਟ ਆਖਿਆ ਕਿ ਇਹ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ। ਇਲੈਕਸ਼ਨ ਕਮਿਸ਼ਨ ਨੇ ਆਖਿਆ ਕਿ ਚੋਣ ਜ਼ਾਬਤਾ ਅਤੇ ਇਸ ਦੀ ਪਾਲਣਾ ਸਾਰਿਆਂ ਨੂੰ ਬਰਾਬਰ ਮੌਕੇ ਮੁਹੱਈਆ ਕਰਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਨੇ, ਲੇਕਿਨ ਉਹ ਐਸਾ ਕੁਝ ਨਹੀਂ ਕਰ ਸਕਦੇ ਜਿਸ ਨਾਲ ਕਾਨੂੰਨੀ ਪ੍ਰਕਿਰਿਆ ਵਿੱਚ ਵਿਘਨ ਪੈਂਦਾ ਹੋਵੇ। ਚੋਣ ਜ਼ਾਬਤਾ ਲਾਗੂ ਹੋਣ ਦਾ ਇੱਕ ਮਹੀਨਾ ਪੂਰੇ ਹੋਣ ਦੇ ਮੌਕੇ 'ਤੇ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਇਸੇ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਵਿੱਚ ਜੁੜੀਆਂ 200 ਸ਼ਿਕਾਇਤਾਂ ਆਈਆਂ, ਜਿਨ੍ਹਾਂ ਵਿੱਚ 169 'ਤੇ ਉਹਨਾਂ ਨੇ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਆਖਿਆ ਕਿ ਉਹਨਾਂ ਨੇ ਪਹਿਲੀ ਵਾਰ ਚੋਣ ਜ਼ਾਬਤਾ ਲਾਗੂ ਹੋਣ ਦੇ ਪਹਿਲੇ ਮਹੀਨੇ ਦੇ ਅੰਦਰ ਇਸ ਨਾਲ ਸੰਬੰਧਿਤ ਕਾਰਵਾਈ ਦਾ ਬਿਊਰਾ ਜਨਤਕ ਕੀਤਾ ਹੈ। ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਨੇਤਾਵਾਂ ਦੇ ਖਿਲਾਫ ਜਾਰੀ ਜਾਂਚ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਦਖਲ ਤੋਂ ਇਨਕਾਰ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਖਾਸ ਕਰਕੇ ਉਸ ਸਮੇਂ ਜਦੋਂ ਵਿਰੋਧੀ ਧਿਰ ਨੇਤਾ ਲਗਾਤਾਰ ਦੋਸ਼ ਲਾ ਰਹੇ ਹੈ ਕਿ ED, CBI ਅਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। UPSC ਦੇ ਨਤੀਜੇ ਵਿੱਚੋਂ ਪੰਜਾਬ ਦਾ ਇੱਕ ਵਿਦਿਆਰਥੀ ਦਵਿੰਦਰ ਦੇਵਦਰਸ਼ਦੀਪ ਸਿੰਘ 340ਵੇਂ ਰੈਂਕ ਵਿੱਚ ਚੁਣਿਆ ਗਿਆ, ਜੋ ਪ੍ਰਸਿੱਧ ਰਾਈਟਰ ਦਰਸ਼ਨ ਸਿੰਘ ਆਸ਼ਟ ਦਾ ਬੇਟਾ ਹੈ। ਇਸੇ ਤਰ੍ਹਾਂ ਇੱਕ PCS ਅਫਸਰ ਡਾਕਟਰ ਗੁਰਲੀਨ ਕੌਰ, ਜੋ ਪਟਿਆਲੇ ਦੀ ਰਹਿਣ ਵਾਲੀ ਹੈ ਅਤੇ ਮੌਜੂਦਾ ਸਮੇਂ PCS ਅਧਿਕਾਰੀ ਹੈ, ਉਸਨੂੰ ਵੀ UPSC ਵਿੱਚ 3ਵਾਂ ਰੈਂਕ ਮਿਲਿਆ ਹੈ। ਪਟਿਆਲੇ ਦਾ ਰਹਿਣ ਵਾਲਾ ਦੇਵਦਰਸ਼ਦੀਪ ਸਿੰਘ ਨੇ 2018 ਵਿੱਚ ਪੰਜਾਬ ਸਿਵਲ ਸਰਵਿਸ ਪ੍ਰੀਖਿਆ ਵਿੱਚ ਪਹਿਲਾ ਨੰਬਰ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।